परम सत्कार योग महाराज दर्शन सिंह जी ते मेरे नाल इस सारी स्टेज पर बैठे हुए अगे बैठे हुए सज्जे खब्बे सारे श्रोतागण धर्म तीन अखरां दा नां है पर इहदे विच बहुत कुछ आ जांदा जिसनू समझना बड़ा औखा है। धर्मां दे राही असीं प्रभु की प्राप्ति करते हैं मैं सोचदा मेरा धर्म बड़ा चंगा है पर मैं तां सोच सकदा जे मैं किसी के धर्म नूं भी चंगा समझा गुरु नानक नूं जे असां मनना ते उन्हां ने तुसीं वेखो कि बाणी दे विच हिंदू संतां दी सूफी संतां दी मुसलमानां दी सब दी बाणी उस दे विच प्राप्त है। इस तरह ही गुरु नानक दी बाणी दे विच ये लिखिया है मुसलमान दे बारे मुसलमान कहावन मुश्किल जे होए तां मुसलमान कहावे जिहड़ा मैं तुहानूं दस्सिया सी कि धर्म नूं समझना बड़ा औखा है वो एक धर्म नूं नहीं सारे धर्मां नूं समझना बड़ा औखा है। जे एवं समझ लईए कि सारे धर्म जिहड़े ने वो एक धर्म है अपने एक कहिंदे ने मैं स्वामी वेद व्यासानंद जी महाराज साढ़े महामंडलेश्वर बहुत ही पूज्य हैं बहुत कृपा करते हैं वेदांती कहिंदे ने वेदांतियां दे डेरे एक किसी का घोड़ा चला गया तो उसने जाके आख्या ये बड़ी मशहूर कथा है सारे जानते हो गए तुसीं उसने जाके आख्या मेरा घोड़ा तुहाडे डेरे आ गया उन्होंने घोड़ा तेरा कित्थे ऐसे कोई घोड़ा नहीं तेरा उन्होंने आख्या भाई घोड़ा कित्थे है दस कित्थे घोड़ा उसने जाके घोड़े दे उत्ते हथ लाया वो हथ लगा उसकी पूछ दे उत्ते उन्होंने कहते घोड़े की पूछ है फिर उन्हें गर्दन से हथ लाया इसने घोड़े की गर्दन है वह वेदांतियां ने डेरे जाके घोड़ा ही गुआच गया सामने खड़ोता घोड़ा गुआच गया तो साढ़े भी सामने खड़ोते हुआ प्रेम जड़ा है वो सानू मिल नहीं रहा। धर्म के असी ये कहने कि यह धर्म है लेकिन मैं समझना सारे धर्म जड़े ने अपना शरीर समझ लिया जाए वो अंग हैं तो फिर असी बड़े सौखे हो जाएंगे। गुरु साहब ने लिखा है अव्वल औल दीन कर मिठा मस्कल माना माण मुसावा रब की रजाए मन्ने सिर ऊपर करता मन्ने आप गुआवा कहो नानक सर्ब जिया मेहरमत होए तो मुसलमान कहावा मुसलमान की तारीफ लिख दी है। जेडे असी हिंदू जेडे वर्त रखते हैं उन्होंने वास्ते ये लिखा है जो मन संतोख सर्ब जी दया इन भी वर्त संपूर्ण पाया ये तुम किसी भी धर्म के जाओगे तो मेरा ख्याल है तुम्हें वो जरूर आखनगे कि दया जी है ना धर्म का मुढ़ मूल ये है तो जिथे दया नहीं ऐ कपड़े पा के गलमाला पा के या कोई भी चिन्ह धर्म का पा के मैं समझना असं धर्म नहीं समझ सकते जे साडे विच धर्म वाले काम नहीं है। एक आदमी कदे भी फौज विच नहीं गया जां उन्हूं फौज के बारे जानकारी बिल्कुल नहीं फौज की वर्दी पा के वो चला जाता है कि वह फौजी बन जाएगा वो फौजी नहीं बन सकता। जेड़े आदमी ने फौज की वर्दी नहीं पाई हुई ट्रेनिंग सारी वो कोल है कि वो फौजी ठीक है कि दूसरा ठीक है वर्दी पा के बंदूक नहीं फड़ सकता गरीबों की रक्षा नहीं कर सकता उसका की फायदा। सो ये बहुत बड़ा उद्यम है ਜਿਹੜਾ ਅਸੀਂ ਸਾਰੇ ਇਕੱਠੇ ਹੋ ਕੇ ਇੱਥੇ ਚੰਗੀਆਂ ਗੱਲਾਂ ਸੋਚਦੇ ਹਾਂ, ਪਰ ਇਹਦਾ ਕਾਰਨ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਹਨ ਜਿਹੜੇ ਆਪਣੇ ਦੁਆਲੇ ਸਾਨੂੰ ਇੱਥੇ ਇਕੱਠੇ ਕਰਦੇ ਨੇ।
ਤੁਹਾਡੀ ਕਿਰਪਾ
ਮਹਾਰਾਜ ਕਿਰਪਾਲ ਸਿੰਘ ਜੀ,
ਸਾਰੇ ਮਹਾਂਪੁਰਸ਼ਾਂ ਦੀ ਕਿਰਪਾ।
ਮਹਾਰਾਜ ਕਿਰਪਾਲ ਸਿੰਘ ਜੀ ਜਿਹੜੇ ਸਨ, ਇਕੱਲਿਆਂ ਹੀ ਭੈਣੇ ਸਾਹਿਬ ਚਲੇ ਜਾਣਾ, ਕਿਸੇ ਨੂੰ ਪਤਾ ਹੀ ਨਾ ਹੋਣਾ, ਜਿਹੜਾ ਕੋਈ ਜਾਣਦਾ ਹੋਣਾ ਉਹਨੇ ਆਖਣਾ ਵੀ ਉਹ ਸੰਤ ਕਿਰਪਾਲ ਸਿੰਘ ਹੋਰੀ ਆਏ ਨੇ, ਫਿਰ ਬੰਦਾ ਕਰਨਾ ਵੀ ਜਾ ਕੇ ਲੈ ਕੇ ਆਓ ਇੱਥੇ ਬੈਠਣ ਆ ਕੇ, ਕਿ ਇਹ ਗੱਲ ਬੜੀ ਔਖੀ ਹੈ। ਸਵਾਮੀ ਗੁਰਚਰਨ ਦਾਸ ਜੀ, ਉਹ ਸਰੀਰ ਸ਼ਾਂਤ ਹੋ ਗਿਆ ਉਹਨਾਂ ਦਾ, ਉਹ ਇਹ ਗੱਲ ਆਉਂਦੇ ਹੁੰਦੇ ਸਨ ਵੀ ਇੱਕ ਆਦਮੀ ਦੇ ਕੋਲ 10-12 ਕੋਈ ਨੌਕਰ ਹੋਣ ਨਾ, ਉਹਨੂੰ ਕਾਫੀ ਤਕਲੀਫ ਉਹਦੇ ਵਿੱਚ ਆ ਜਾਂਦੀ ਹੈ ਹਉਮੈ ਦੀ, ਲੱਖਾਂ ਹੀ ਆਦਮੀ ਜੀ ਨੂੰ ਮੱਥਾ ਟੇਕਦੇ ਹੋਣ, ਅਤੇ ਉਹ ਤੁਸਾਂ ਹੁਣ ਵੇਖਿਆ ਸੀ, ਹੁਣ ਇਹ ਆਖਣ ਦੱਸਣ ਦੀ ਲੋੜ ਨਹੀਂ ਵੀ ਉੱਥੇ ਕੀ ਗੱਲ ਸੀ, ਕਿੰਨੀ ਨਿਮਰਤਾ ਸੀ। ਇਹ ਚੀਜ਼ ਸਾਡੇ ਵਾਸਤੇ ਸਿੱਖਿਆਦਾਇਕ ਹੈ, ਅਸੀਂ ਸਿੱਖ ਵੀ ਜਿਹੜੇ ਹਾਂ, ਜਿਸ ਤਰ੍ਹਾਂ ਹਿੰਦੂਆਂ ਵਾਸਤੇ ਵੀ ਲਿਖਿਆ ਨਾ ਸਰਬ ਜੀ ਦਇਆ, ਅਸੀਂ ਵੀ ਜਦੋਂ ਅਰਦਾਸ ਕਰਦੇ ਹਾਂ ਨਾ ਉਦੋਂ ਇਹ ਕਦੇ ਨਹੀਂ ਆਉਂਦੇ ਵੀ ਰਾਧਾ ਸਵਾਮੀਆਂ ਨੂੰ, ਸਿੱਖਾਂ ਨੂੰ, ਫਲਾਣੀ ਫਲਾਣੀ ਸ਼੍ਰੇਣੀ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਸਰਬੱਤਕਾ ਭਲਾ, ਇਸ ਤਰ੍ਹਾਂ ਨਹੀਂ ਆਉਂਦੇ। ਜਦੋਂ ਅਸੀਂ ਅਰਦਾਸ ਕਰਦੇ ਹਾਂ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਜਾਂ ਸਤਿਗੁਰੂ ਰਾਮ ਸਿੰਘ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਕਾ ਭਲਾ, ਸਰਬੱਤ ਦੇ ਵਿੱਚ ਫਿਰ ਇਕੱਲੇ ਬੰਦੇ ਨਹੀਂ ਰਹਿ ਜਾਂਦੇ, ਉੱਥੇ ਸਾਰੇ ਜੀਵ ਜੰਤੂ ਵੀ ਆ ਜਾਂਦੇ ਨੇ। ਸੱਪ ਲੜਦਾ ਨਹੀਂ, ਸ਼ੇਰ ਵੱਢਦਾ ਨਹੀਂ, ਜੇ ਸਾਡੀ ਆਤਮਾ ਉੱਥੇ ਪਹੁੰਚ ਜਾਵੇ। ਸਵਾਮੀ ਰਾਮਤੀਰਥ ਜੀ ਨੇ ਇਸੇ ਵਾਸਤੇ ਆਖਿਆ ਸੀ, ਸ਼ੇਰ ਦੇ ਗਲ ਨੂੰ ਜੱਫੀ ਪਾ ਕੇ ਤੂੰ ਵੀ ਮੇਰੇ ਪਿਆਰੇ ਦੀ ਬਣਾਈ ਹੋਈ ਇੱਕ ਚੀਜ਼ ਹੈ, ਠੀਕ ਹੈ ਨਾ। ਉੱਥੇ ਪਹੁੰਚਣਾ, ਜਿਸ ਤਰ੍ਹਾਂ ਅਸੀਂ ਇਹ ਗੱਲਾਂ ਕਰਦੇ ਹਾਂ, ਫਲਾਣੀ ਫੈਕਟਰੀ ਲਾਈ ਹੈ ਨਾ ਉਹਦੇ 'ਚ ਬੜੇ ਪੈਸੇ ਮਿਲਦੇ ਨੇ, ਅਸੀਂ ਫੈਕਟਰੀ ਲਾ ਸਕਦੇ ਹਾਂ ਜਾਂ ਲਾਈ ਹੈ ਤਾਂ ਉਹਦੇ ਪੈਸੇ ਮਿਲਦੇ ਨੇ ਜਾਂ ਨਹੀਂ ਮਿਲਦੇ, ਪਰ ਅਸੀਂ ਉਹਨੂੰ ਛੱਡਦੇ ਨਹੀਂ। ਪਰ ਇੱਧਰ ਜਦੋਂ ਅਸੀਂ ਤੁਰਨ ਲੱਗਦੇ ਹਾਂ ਕੋਈ ਵੀ ਹਿੜਕਾ ਆ ਜਾਏ ਫਿਰ ਨਹੀਂ ਜੀ ਕੋਈ ਮਿਲਦਾ ਤਾਂ ਹੈ ਨਹੀਂ, ਛੱਡੋ। ਕਬੀਰ ਜੀ ਨੇ ਤਾਂ ਇਹ ਲਿਖਿਆ ਕਿ ਕਿਸੋ ਕੂਕੀਆ ਨਾ ਸੋਈਆ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੋ ਕੇ ਸੁਣਿਆ ਪੁਕਾਰ। ਇਸ ਵੇਲੇ ਕਲਯੁੱਗ ਨੂੰ ਰਾਜ ਅਕਾਲ ਪੁਰਖ ਨੇ ਦਿੱਤਾ, ਅਤੇ ਸਾਨੂੰ ਉਹਦੇ ਨਾਲ ਲੜਨ ਵਾਸਤੇ ਸੁੱਟੇ ਫੜ ਕੇ ਨਹੀਂ, ਆਪਣੀ ਆਤਮਾ ਉੱਚੀ ਕਰਕੇ ਅਤੇ ਲੋਕਾਂ ਨੂੰ ਆਪਣੇ ਨਾਲ ਲਾ ਕੇ ਪਿਆਰ ਕਰਨ ਵਾਸਤੇ ਇਸ ਫੌਜ ਵਿੱਚ ਖਿਲਾਰ ਦਿੱਤਾ ਹੋਇਆ। ਅਸਾਂ ਹੁਣ ਤਕੜੇ ਹੋ ਕੇ ਵੇਖਣਾ ਕਿ ਅਸਾਂ ਇਹਦੇ ਤੋਂ ਹਾਰ ਨਹੀਂ ਖਾਣੀ। ਲੜਾਈ ਵਿੱਚ ਗਿਆ ਕਈ ਵਾਰ ਪੈ ਵੀ ਜਾਂਦੀਆਂ ਨੇ, ਚਾਰ ਉਹ ਬੰਦੇ ਮਰ ਵੀ ਜਾਂਦੇ ਨੇ, ਅਤੇ ਇਸੇ ਕਰਕੇ ਤਾਂ ਗੁਰੂ ਨਾਨਕ ਨੂੰ ਆਖਿਆ ਸੀ, ਕੋਈ ਆਖਿਆ ਭੂਤਨਾ ਕੋ ਕਹਿ ਬੇਤਾਲਾ, ਜਦੋਂ ਉਹਨਾਂ ਨੇ ਆਖਿਆ ਤੁਸੀਂ ਇੱਧਰ ਨਾ ਚੱਲੋ, ਦੁਨੀਆ ਜਿੱਧਰ ਚੱਲਦੀ ਦੂਸਰੇ ਪਾਸੇ ਚੱਲੋ, ਅਤੇ ਉਹਨਾਂ ਨੂੰ ਇਹ ਗੱਲ ਵੀ ਆਖ ਦਿੱਤੀ ਗਈ। ਅਤੇ ਸਾਡੇ ਇਤਿਹਾਸ ਵਿੱਚ ਇਹ ਲਿਖਿਆ ਹੈ ਕਿ ਬਾਬਾ ਵੀਰ ਸਿੰਘ ਜੀ ਨੌਰੰਗਾਬਾਦ ਵਾਲੇ ਜਿਹੜੇ ਸਨ, ਉਹਨਾਂ ਨੂੰ ਵੀ ਭਜਨ ਬਾਣੀ ਕਰਦਿਆਂ ਹੋਇਆਂ ਨੂੰ, ਹਠੀ ਤਪੀ ਹੁੰਦਿਆਂ ਹੋਇਆਂ ਨੂੰ ਤੋਪ ਦਾ ਗੋਲਾ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਵੇਲੇ ਬੜਾ ਭਿਆਨਕ ਸਮਾਂ ਹੈ, ਇਹਦੇ ਨਾਲ ਅਸੀਂ ਤਲਵਾਰਾਂ ਬੰਦੂਕਾਂ ਤੋਪਾਂ ਨਾਲ ਨਹੀਂ ਲੜ ਸਕਦੇ। ਸਾਡੇ ਕੋਲ ਤਾਂ ਨਾ ਇੰਨੀਆਂ ਤਲਵਾਰਾਂ ਨੇ, ਨਾ ਇੰਨੀਆਂ ਬੰਦੂਕਾਂ ਨੇ, ਸਾਡੇ ਕੋਲ ਪੈਸੇ ਹੀ ਨਹੀਂ ਉਹਨਾਂ ਨੂੰ ਖਰੀਦਣ ਵਾਸਤੇ, ਅਤੇ ਦੂਜੇ ਪਾਸੇ ਕਿੰਨੀ ਮਾਰੂ ਕਿਸਮ ਦੇ ਬੰਬ ਬਣੇ ਨੇ, ਹਥਿਆਰ ਬਣੇ ਨੇ, ਦੱਸਦੇ ਨੇ ਕਿ ਅਮਰੀਕਾ ਤੋਂ ਉਹ ਹਥਿਆਰ ਜਾਂ ਮਿਜ਼ਾਈਲ ਜਾਂ ਜੋ ਵੀ ਉਹਦਾ ਨਾਂ ਹੈ ਉਹਨੂੰ ਚਲਾ ਕੇ ਰੂਸ ਤੱਕ ਪਹੁੰਚਾਉਣ ਵਾਸਤੇ ਸਿਰਫ 5 ਮਿੰਟ ਚਾਹੀਦੇ ਨੇ। 5 ਮਿੰਟਾਂ ਵਿੱਚ ਉੱਥੇ ਰੂਸ ਦੇ ਵਿੱਚ ਜਾ ਕੇ ਉਹ ਮਾਰ ਕਰੇਗੀ। ਨਿਸ਼ਾਨਾ ਉਹਦਾ ਇਸ ਤਰ੍ਹਾਂ ਦਾ ਹੈ ਕਿ ਉਹ 1 ਫੁੱਟ ਦੇ ਵਿੱਚ ਜਾ ਕੇ ਡਿੱਗੇਗਾ। ਉਹਨਾਂ ਨੇ ਉਸ ਗੱਲ 'ਤੇ ਅਭਿਆਸ ਕੀਤਾ, ਅਸੀਂ ਆਪਣੀ ਗੱਲ 'ਤੇ ਅਭਿਆਸ ਨਹੀਂ ਕਰਦੇ। ਅਸੀਂ ਆਪਣੀ ਗੱਲ 'ਤੇ ਅਭਿਆਸ ਕਰ ਸਕੀਏ, ਉਹਨਾਂ ਨੇ ਮਿਜ਼ਾਈਲਾਂ ਨਹੀਂ ਚੱਲਣਗੀਆਂ। ਸਾਡੇ ਇਤਿਹਾਸ ਵਿੱਚ ਲਿਖਿਆ ਕਿ ਜੇ ਮੈਂ ਭੁੱਲਦਾ ਨਹੀਂ, ਕੌਸ਼ਕੀ ਉਸ ਮਾਤਾ ਦਾ ਨਾਂ ਲਿਖਿਆ, ਉਹਨੂੰ ਪਤਾ ਲੱਗਾ ਕਿ ਤੇਰੇ ਪਤੀ ਨੇ ਸੂਰਜ ਚੜ੍ਹਦੇ ਨਾਲ ਮਰ ਜਾਣਾ। ਉਹਨੇ ਆਖਿਆ ਜੇ ਮੈਂ ਮੌਤ ਨੂੰ ਨਹੀਂ ਰੋਕ ਸਕਦੀ, ਸੂਰਜ ਨੂੰ ਤਾਂ ਨਹੀਂ ਮੈਂ ਚੜ੍ਹਨ ਦਿੰਦੀ। ਉਹਨੇ ਸੂਰਜ ਨਹੀਂ ਸੀ ਚੜ੍ਹਨ ਦਿੱਤਾ। ਸੋ ਇਹ ਚੀਜ਼ਾਂ ਹੁਣ ਵੀ ਹੋ ਸਕਦੀਆਂ ਨੇ, ਪਰ ਜੇ ਉਸ ਪਾਸੇ ਦਾ ਸਾਡਾ ਅਭਿਆਸ ਹੋਵੇ। ਤੁਸੀਂ ਕੌਛੜ ਸਾਹਿਬ ਨੂੰ ਸੁਣਿਆ, ਇੱਕ ਪਾਸੇ ਗੁਰਦੁਆਰਿਆਂ ਦੀ ਸੇਵਾ ਕਰਦੇ ਨੇ, ਇੱਕ ਪਾਸੇ ਆ ਕੇ ਇਹ ਗੱਲਾਂ ਆਉਂਦੇ ਨੇ। ਅੱਜ ਦੇ ਮਾਹੌਲ 'ਚ ਬੜੀਆਂ ਪਰਸਪਰ ਵਿਰੋਧ ਲੱਗਦੀਆਂ ਨੇ, ਪਰ ਇਹ ਐਨ ਢੁਕਵੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਆਖੀਆਂ ਨੇ। ਇਹੋ ਹੀ ਆਦਮੀ ਜਿਹੜੇ ਵੱਖ ਵੱਖ ਥਾਂ ਦੇ ਨੇ ਉਹ ਆ ਕੇ ਇਹ ਗੱਲਾਂ ਕਰਨ, ਲੋਕ ਆਖਣਗੇ ਉਹ ਕੌਛੜ ਸਾਹਿਬ ਗਏ ਨੇ, ਅਸੀਂ ਕਿਉਂ ਪਿੱਛੇ ਰਹਿ ਗਏ ਹਾਂ। ਫਿਰ ਬੜਾ ਵਧੀਆ ਮੇਲ ਹੋ ਸਕਦਾ। ਸਵਾਮੀ ਵੇਦ ਵਿਆਸ ਆਨੰਦ ਜੀ ਕਿੱਥੇ ਰਹਿੰਦੇ ਨੇ? ਉਸ ਤਰ੍ਹਾਂ ਉਹ ਆਤਮਕ ਰੂਪ ਵਿੱਚ ਉਹਨਾਂ ਨੂੰ ਪਤਾ ਹੋਵੇਗਾ ਕਿੱਥੇ ਰਹਿੰਦੇ ਨੇ, ਮੈਂ ਤਾਂ ਉੱਥੇ ਪਹੁੰਚ ਨਹੀਂ ਸਕਦਾ। ਪਰ ਸਰੀਰਕ ਰੂਪ ਵਿੱਚ ਉਹ ਰਿਸ਼ੀਕੇਸ਼ ਰਹਿੰਦੇ ਨੇ, ਰਿਸ਼ੀ ਤਾਂ ਹੈ ਨਹੀਂ। ਨਾਲ ਜਿਹੜੀ ਮੈਂ ਦੂਸਰੀ ਗੱਲ ਆਖੀ ਉਹ ਵੀ ਉਹਨਾਂ ਕੋਲ ਹੈ, ਰਿਸ਼ੀ ਤਾਂ ਹੈ ਨਹੀਂ, ਕੇਸ਼ ਵੀ ਉਹਨਾਂ ਦੇ ਕੋਲ ਹਨ। ਸਾਡੇ ਇਸ ਗੱਲ ਤੋਂ ਵੀ ਉਹ ਸਾਂਝੀ ਵਾਲ ਨੇ। ਸੋ ਮੈਂ ਇਸ ਗੱਲ ਦੀ ਖਿਮਾ ਵੀ ਚਾਹਾਂਗਾ। ਮੈਂ ਇੱਕ ਦੋ ਸਾਲ, ਮੇਰਾ ਖਿਆਲ 3 ਸਾਲ ਹੋ ਗਏ ਨੇ, ਮੈਨੂੰ ਯਾਦ ਨਹੀਂ ਮੈਂ ਨਹੀਂ ਆ ਸਕਿਆ। ਸਾਡੇ ਇਸ ਤਰ੍ਹਾਂ ਦਾ ਕੋਈ ਬਾਹਰ ਜਾਣ ਦਾ ਪ੍ਰੋਗਰਾਮ ਬਣ ਗਿਆ, ਅਤੇ ਮੇਰਾ ਸਿਰਫ ਕਹਿਣ ਤੋਂ ਮਤਲਬ ਇਹ ਹੈ ਜਿਹੜਾ ਜਿਸ ਕੰਮ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਹਾਂ ਉਹ ਹੈ ਇੱਕ ਦੂਸਰੇ ਨੂੰ ਪ੍ਰੇਮ ਪਿਆਰ ਨਾਲ ਆਪਣੇ ਆਪਣੇ ਧਰਮਾਂ ਦੇ ਵਿੱਚ ਰਹਿੰਦਿਆਂ ਹੋਇਆਂ ਮਿਲਣਾ। ਜੇ ਅਸੀਂ ਸਾਰੇ ਇੱਕੋ ਧਰਮ ਵਿੱਚ ਹੋ ਜਾਈਏ ਫਿਰ ਸਾਡਾ ਮਿਲਣ ਦਾ ਕੋਈ ਐਡਾ ਮਹੱਤਵ ਨਹੀਂ ਰਹਿੰਦਾ। ਜਿਹੜੇ ਬਹੁਤ ਸਾਰੇ ਆਦਮੀ ਜਾਣਦੇ ਹੋਣਗੇ, ਜਨਰੇਟਰ ਜਿਹੜਾ ਬਿਜਲੀ ਪੈਦਾ ਕਰਦਾ ਹੈ ਡਾਇਨਮੋ, ਉਹਦੇ ਵਿੱਚ ਕੰਪਨਸੇਟਰ ਜਿਹੜਾ ਉਹਦੇ ਵਿੱਚ ਇੱਕ ਅਭਰਕ ਦੀ ਤਹਿ ਰੱਖੀ ਹੁੰਦੀ ਹੈ ਇੱਕ ਇੱਕ ਸੈਗਮੈਂਟ ਦੇ ਵਿੱਚ, ਅਤੇ ਉਹ ਕਿੰਨੇ ਹੀ ਉਹਦੇ ਇਕੱਠੇ ਹੋ ਕੇ ਫਿਰ ਉਹਦੇ ਉੱਤੇ ਇੱਕ ਉਹ ਬੂਸ ਜਿਹਾ ਲੱਗਦਾ ਅਤੇ ਉਹ ਤਾਂ ਕਰੰਟ ਕੱਢਦਾ। ਪਰ ਜੇ ਕਿਤੇ ਉਹਦੇ ਵਿੱਚੋਂ ਉਹ ਸ਼ਾਰਟ ਸਰਕਟ ਹੋ ਜਾਵੇ, ਉਹ ਇੱਕ ਅਭਰਕ ਦੀ ਪੱਤੀ ਨਿਕਲ ਜਾਵੇ, ਅਤੇ ਉਹ ਇੱਕਦਮ ਬਿਜਲੀ ਬੁੱਝ ਜਾਂਦੀ ਸਾਰੀ। ਸੋ ਮੇਰਾ ਮਤਲਬ ਕਹਿਣ ਤੋਂ ਇਹ ਕਿ ਬਹੁਤੇ ਇਕੱਠੇ ਹੋ ਕੇ ਅਸੀਂ ਠੀਕ ਕੰਮ ਕਰ ਸਕਦੇ ਹਾਂ। ਗੁਰੂ ਨਾਨਕ ਦੀ ਗੱਲ ਤੁਹਾਨੂੰ ਮੈਂ ਦੱਸ ਦਿੱਤੀ ਹੈ ਕਿ ਉਸਨੇ ਪ੍ਰੇਮ ਵਾਸਤੇ ਆਖਿਆ ਸਰਬੱਤ ਦਾ ਭਲਾ, ਅਸੀਂ ਗੁਰੂ ਨਾਨਕ ਦੇ ਨਾਂ 'ਤੇ ਆਉਂਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੋ ਕੁਛ ਆਖਿਆ, ਉਹਨਾਂ ਇਹ ਮੁੱਖ ਦੀ ਗੱਲ ਥੋੜ੍ਹੀ ਜਿਹੀ ਲਿਖ ਦਿੱਤੀ ਹੈ ਕਿ ਜਿਨ ਪ੍ਰੇਮ ਕੀ ਉਹ, ਜਿਹੜੇ ਪ੍ਰਭੂ ਨੂੰ ਪਾਉਣ ਵਾਸਤੇ ਧਰਮਾਂ ਵਿੱਚ ਜਾਂਦੇ ਹਨ ਉਹ ਕਿੱਥੋਂ ਮਿਲਦਾ? ਉਹ ਪ੍ਰੇਮ 'ਚੋਂ ਮਿਲਦਾ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਸੋ ਸ਼ਰਾਬ ਪੀਣ ਵਾਲੇ ਇਕੱਠੇ ਹੁੰਦੇ ਨੇ, ਮੈਂ ਜਦੋਂ ਆਇਆ ਸਾਂ ਮੈਨੂੰ ਇਸ ਤਰ੍ਹਾਂ ਜਾਪਿਆ ਹੈ ਕਿ ਸਵਾਮੀ ਜੀ ਨੇ ਕੁਝ ਐਸੇ ਸ਼ਬਦ ਆਖੇ ਸਨ ਜਿਹੜੇ ਮੈਂ ਹੁਣ ਆਖਣ ਲੱਗਾ, ਉਹ ਮੈਨੂੰ ਪੂਰੇ ਸ਼ਬਦ ਨਹੀਂ ਯਾਦ ਰਹੇ। ਸ਼ਰਾਬ ਪੀਣ ਵਾਲੇ ਇਕੱਠੇ ਹੋ ਜਾਂਦੇ ਨੇ, ਜੂਆ ਖੇਡਣ ਵਾਲੇ ਇਕੱਠੇ ਹੋ ਜਾਂਦੇ ਨੇ, ਅਤੇ ਹੋਰ ਕਲੱਬਾਂ ਵਿੱਚ ਇਕੱਠੇ ਹੁੰਦੇ ਨੇ। ਜਿੰਨੇ ਅਸੀਂ ਸਮਝਦੇ ਹਾਂ ਵੀ ਨਹੀਂ ਠੀਕ ਕੰਮ, ਉਹ ਕਰਨ ਵਾਲੇ ਸਾਰੇ ਇਕੱਠੇ ਹੋ ਜਾਂਦੇ ਨੇ। ਜਿਹੜੇ ਠੀਕ ਕੰਮ ਕਰਨ ਵਾਲੇ ਨੇ ਅਸੀਂ ਇਕੱਠੇ ਨਹੀਂ ਹੁੰਦੇ। ਸੋ ਸਾਨੂੰ ਇਕੱਠੇ ਹੋਣਾ ਚਾਹੀਦਾ। ਭਾਈ ਗੁਰਦਾਸ ਜੀ ਨੇ ਲਿਖਿਆ, ਅਮਲੀ ਰਚਨ ਅਮਲੀਆਂ, ਸੋਫੀ ਸੋਫੀ ਮੇਲ ਕਰਨ ਦੇ, ਚੋਰਾ ਚੋਰਾ ਪਿੜ ਹੜੀ, ਠੱਗ ਠੱਗ ਮਿਲ ਦੇਸ਼ ਠਗਨ ਦੇ, ਜੁਆਰੀ ਜੁਆਰੀਆਂ, ਵੇਕਰਮੀ ਵੇਕਰਮ ਰਚਨ ਦੇ, ਆਖਰੀ ਤੋਹਫੇ 'ਚ ਉਹਨਾਂ ਲਿਖਿਆ, ਸਾਧ ਸੰਗਤ ਗੁਰਸਿੱਖ ਜੁੜਨ ਦੇ। ਜਿੰਨਾ ਉੱਧਰ ਪਿਆਰ ਹੈ ਨਾ, ਉਹਨਾਂ ਪਿਆਰ ਇੱਧਰ ਹੋਵੇ ਤਾਂ ਉਹਦਾ ਉਹ ਨੁਕਸਾਨ ਦੀ ਥਾਂ ਉਲਟਾ ਫਾਇਦਾ ਹੋ ਜਾਂਦਾ। ਸੋ ਮੈਂ ਬਹੁਤ ਧੰਨਵਾਦ ਕਰਦਾ ਮਹਾਰਾਜ ਜੀ ਦਾ ਜਿਨ੍ਹਾਂ ਨੇ ਇੰਨਾ ਮੌਕਾ ਦਿੱਤਾ ਹੈ ਤਾਂ ਕਿ ਤੁਹਾਡੇ ਸਾਰਿਆਂ ਦੇ ਦਰਸ਼ਨ ਹੋ ਸਕਣ ਅਤੇ ਅਸੀਂ ਸਹੀ ਰਾਹ 'ਤੇ ਤੁਰ ਸਕੀਏ, ਅਸੀਂ ਸਾਰੇ ਇਕੱਠੇ ਹੋ ਸਕੀਏ, ਪਰ ਇਸ ਭਿਆਨਕ ਸਮੇਂ ਦੇ ਵਿੱਚ ਹੋ ਸਕੀਏ। ਜਦੋਂ ਬੜੀ ਗਰਮੀ ਪੈਂਦੀ ਹੋਵੇ ਉਦੋਂ ਜਦੋਂ ਕਿਤੇ ਪਾਣੀ ਮਿਲ ਜਾਂਦੇ ਨੇ, ਇਹ ਬੰਦਾ ਬੜਾ ਤਗੜਾ ਜਿਹਦੇ ਕੋਲ ਪਾਣੀ ਹੈਗਾ, ਜਿਹਨੇ ਬੋਰ ਕੀਤਾ, ਜਿਹਨੇ ਖੂਹ ਲਾਇਆ, ਜਿਹਨੇ ਸਫੀਲ ਲਾਈ ਹੈ, ਪਾਣੀ ਲੋਕਾਂ ਨੂੰ ਪਿਆਉਂਦਾ। ਸੋ ਇਹ ਪਾਣੀ ਨੂੰ ਪੀ ਕੇ ਅਸੀਂ ਆਪਣੀ ਆਤਮਕ ਸ਼ਾਂਤੀ ਕਰ ਸਕੀਏ। ਨਾਮ ਪ੍ਰਭੂ ਦਾ, ਸਵੇਰ ਦਾ ਵੇਲਾ, ਸਭਨਾਂ ਵਾਸਤੇ ਆਪਣੇ ਆਪਣੇ ਤਰੀਕੇ ਨਾਲ, ਜਿਸ ਤਰ੍ਹਾਂ ਜਿਹੜੀ ਬੇੜੀ ਚੜ੍ਹੇ ਉਸੇ ਚੜ੍ਹੋ, ਪਰ ਆਪਸ ਵਿੱਚ ਲੜਾਈ ਖਤਮ ਹੋਣੀ ਚਾਹੀਦੀ ਹੈ। ਮੈਂ ਇੰਨੇ ਸ਼ਬਦ ਕਹਿ ਕੇ ਆਪ ਸਭ ਤੋਂ ਮੰਗ, ਜਿਹੜੀ ਗਿਆਨੀ ਗਿਆਨ ਸਿੰਘ ਨੇ ਲਿਖੀ ਹੈ, ਰੋਟੀ ਬੇਟੀ ਦੀ ਸਾਂਝ, ਜਿਹਨਾਂ ਦੀ ਰੋਟੀ ਦੀ ਸਾਂਝ, ਉਹਨਾਂ ਦੀ ਬੇਟੀ ਦੀ ਸਾਂਝ, ਸਗਰਾਂ ਦੀ ਕਿਰਪਾ ਨਾਲ ਕਾਫੀ ਹੋ ਰਹੀ ਹੈ। ਪਰ ਹੋਰ ਵੀ ਉੱਦਮ ਕਰੋ ਅਤੇ ਖੁੱਲਿਆਂ ਵੱਲ ਰਿਸ਼ਤੇ ਨਾ ਕਰੋ, ਕੁੜੀਆਂ ਦੇ ਰਿਸ਼ਤੇ ਨਾਮਧਾਰੀਆਂ ਵੱਲ ਕਰਿਆ ਕਰਨ। ਬੜੀ ਮੁਸ਼ਕਿਲ ਬਣ ਜਾਂਦੀ ਹੈ ਫਿਰ ਜਿਸ ਵੇਲੇ ਦੋਵੇਂ ਪਾਸੇ ਖਿੱਚੋ ਤਾਣ ਬਣਦੀ ਹੈ।
इस तरह इस वास्ते उस पास सारा तुम ध्यान रखना चाहिए। दूसरा फिर तुम मैं आख्या से भी एक घंटा हर जी प्रति नाम सिमरन हो। एक बड़ा वधिया मुंडा साडा बलदेव सिंह ढवाली तो रामपुरे फूल कड़ियां का काम करता है, तो उसने अगर गल भी करके आया है रामपुरे फूल जो गया था उन्होंने मैं पूछया भी तू एक घंटा नाम सिमरन करता हूं। उन्होंने सच बोलिया बेचारे ने कहता नहीं करता ना, मैं उन्होंने आख्या तू करया कर। नौजवान दिलीप सिंह और अजीत सिंह और काफ़ी उद्यम करके नौजवानों को प्रेरणा दी इस पास होर भी उन्होंने बहुत सारी स्कीम ने वो मैं तां दसांगा जे जे असी कुछ उन्हां चों कर सकांगे। तो इस तरह एक घंटा नाम सिमरन कोई औखा नहीं। तुसी बस भी चढ़े जाते हो, तुसी साइकिल ते जाते हो काम विहार वास्ते, तुसी तुहाडा मूँह बिल्कुल वेला हुंदा। पर सब तो वधिया गल है भी एक घंटा बैठ के मैं अगे भी तुहानूं दस्सिया सी भी अमरीका वालिया ने भी सिद्ध किया कि जिहड़ा आदमी 15 मिनट लई भी अपनी भगती करदा बिरती टकाउंदा वह सारे वो जे दिहाड़ी के अपने जीवन के विहार ने उन्हें बहुत व्डा वाधा होंगे, क्योंकि बिरती एकागर करने वाली चीज़ यह हुई है, होर कोई चीज़ इन फड़ नहीं सकती मन में बगैर इस गल तो। एक एक घंटा हर जी प्रति नाम सेवन एक एक पाठ एक एक महीने का हर घर प्रति घट्टो घट ये जरूर होया करे। जे दसम के कारण वह भी बहुत वधिया है, पर नहीं रियात दे जरूर कर। साडे वास्ते दोवें गुरु साहबां दी बाणी बराबर है, दसम ग्रंथ की भी आदि की भी। तुहानू सोधी होरां ने बड़ा कुछ दस्सिया, नाल उन्होंने आख्या भी कोई भी साबण इस तरह का नहीं बनता, ये इस तरह नहीं गल हैगी। साबण बनते ने जिस तरह पीयर सोप हैगा दसते ने उहदे चर्बी नहीं पैंदी, ते होर केस निखार हैगा होर इहो जिहे कई साबण हैगे ने, पर इन्हां नूं ना पड़ताल करन वास्ते साडे कोलों बड़ा मुश्किल हो जाणा भई किहड़ा साबण किस तरह का। पर सानू इको पक्का पता है भी जिहड़ा ये साबण बनाउंदे ने बलवंत सिंह होरी नाम नामधारी रखे है, नामधारी नाम नाल साबण बनता वो साबण बिल्कुल वधिया है। तो जिस तरह उन्होंने तुम दस्सिया सी भी अंग्रेजी साबण इत्थे जिहड़े अंग्रेजी साबण बनते हैं मैं उन्हां वास्ते नहीं कह सकता, पर वलायत विच तो इस तरह के बनते ने। एक बेलफास्ट शहर हैगा आयरलैंड का, उहदे अपना एक वैजीटेरियन सोसायटी का जनरल सैकटरी जिहड़ा मिस्टर गन किंग उत्थे रहिंदा सी, उन्हें बड़ी बार मैंने आख्या साडे मेरे घर तू जरूर आ। मैं ते सनेही ते शायद गुलजार सी नाल, ते असीं उत्थे गए। उत्थे एक गोरा मिलिया, उन्हें गन उन्हें किसी ने आख्या भी आ गोरा जिहड़ा ये वैजीटेरियन सोसायटी का बंदा, मैंने मिलिया आके ते मैनूं आंदा मैं समुद्र के कंढे घर बनाया तैनूं उत्थे लैके जाना जरूर। उत्थों हवाई अड्डे तो सानू उत्थे लै गया सीधा। जिस वेले उन्हें उत्थे ले जा के ना अपना एक स्टोर जिहा बनाया से उहदे लै गया, तो आंदा तुसीं साबण कित्थों लाउंदे हो? वह गोरे पुछदे ने संत बलवंत सिंह जी ना, जिस तरह वह बड़े तगड़े हो गए साडे नालों तगड़े हो गए इस काम नूं लगदे ने। असीं उन्हां दे सिगरट पीण दीआं होर कई बीमारियां जिहड़ियां उह तुसीं खरीददे आ उन्हां कोलों, पर जिहड़ियां उन्हां दी चंगीआं गल्लां ने उह नहीं सी उन्हां कोलों लैंदे। मैं कहा साबण असी फैक्ट्री पता करके जिथे नहीं चर्बी पीती वो असी लाने। फिर उन्हें आख्या मैं अपने साबण में कास्टिक भी नहीं पाँगा, नाल उन्हें चाबी चाकी फट के ना साबण मूँह फट के विखाई, कास्टिक भी नहीं है ये। मेरा साबण जोड़ा बहुत वधिया है जोड़ा मेरे को साबण। इस तरह ही वो फिर आंदा आ मेरा कुत्ता खलोता, कुत्ता खलोता से उतना मेरा कुत्ता वैजीटेरियन है। सारा जी सू ध्यान करना चाहिए, सानू आखना चाहिए सिखा भी मास खाना सिखा का बिल्कुल काम नहीं। वास्ते जिन्होंने कोई शंका हो समाधान करनी हो इतने मेरे ख्याल किताबा आई होनी ने आलम जी दियाँ छपिया हुई सिख धर्म तो मास हूँ सिख सिखा ने धर्म से मास खाना जायज़ नहीं ये इस वास्ते नहीं खाते। तो गोरिया के धर्म नहीं वो भी आते हैं मास खाना जोड़ा गलत है, फिर वो सिगरट नहीं पीण देंगे। महाराज जी ने दसिया उ दिन शाह वह नाँ है, तो उत्थे बड़ी वड्डी मीटिंग हो रही थी वैजीटेरियन दी, तो बड़ा वड्डा हाल सी, बाहर बड़े जोर नाल बारिश हो रही थी। तो उत्थे किसी ने सिगरट पीता तो उन्हें आख्या सिगरट बिल्कुल कोई नहीं पी सकता, इतने सिगरट के मास नहीं पीता। वैजीटेरियन सोसायटी की मीटिंग हो रही थी, पर वो साडी गल नूं साडे नालों ज़्यादा वो अपनाउंदे ने। उन्हें आख्या जिन्हें सिगरट पीनी है वह बाहर हो जाए, बाहर भावें भेज जाए, सिगरट अंदर नहीं पी सकता हाल दे। ਇੰਨਾ ਜ਼ੋਰ ਨਾਲ ਉਹਨੇ ਗੱਲ ਆਖੀ। ਉੱਥੇ ਬਹੁਤ ਸਾਰੇ ਹਵਾਈ ਅੱਡਿਆਂ 'ਤੇ ਬਹੁਤ ਵੱਡੇ ਵੱਡੇ ਲੌਂਜ ਜਿਹੜੇ ਨੇ ਉਹ ਸਿਗਰਟ ਤੋਂ ਬਿਨਾਂ ਜਿਹੜੇ ਬੰਦੇ ਨੇ ਉਹਨਾਂ ਵਾਸਤੇ ਬਣੇ ਨੇ, ਸਾਡੇ ਅਜੇ ਤੱਕ ਨਹੀਂ ਬਣਿਆ। ਜਿਸ ਤਰ੍ਹਾਂ ਦੇ ਤੁਹਾਨੂੰ ਸੋਧੀ ਹੋਰਾਂ ਨੇ ਦੱਸਿਆ ਕਿ ਜਿਹਨਾਂ ਸਾਬਣਾਂ ਬਾਰੇ ਸਾਨੂੰ ਪਤਾ ਹੀ ਨਹੀਂ, ਆ ਸਰਫ ਹੈ ਜਾਂ ਹੋਰ ਇਹੋ ਜਿਹੀਆਂ ਸਾਬਣ ਨੇ ਜਿਹੜੇ, ਇਹ ਆਪਣੇ ਮੂੰਹ 'ਤੇ ਨਹੀਂ ਲਾਉਣੇ ਚਾਹੀਦੇ, ਇਹਨਾਂ ਤੋਂ ਬਿਨਾਂ ਵੀ ਕੰਮ ਸਰ ਜਾਂਦਾ। ਜਿਹੜੇ ਬਿਲਕੁਲ ਨਹੀਂ ਸਾਬਣ ਲਾਉਂਦੇ, ਇੱਥੇ ਬੁੱਟਰ ਸਾਰ ਇੱਕ ਪਿੰਡ ਹੈਗਾ ਅਤੇ ਗੰਗਾਨਗਰ ਜ਼ਿਲ੍ਹੇ ਵਿੱਚ ਹੀ ਹੈ, ਉੱਥੋਂ ਦਾ ਇੱਕ ਸਿੰਘ ਪੋਲਾ ਸਿੰਘ ਹੈ, ਉਹਦੇ ਘਰੋਂ ਇੱਕ ਤਾਂ ਉਹਨਾਂ ਨੂੰ ਇਹ ਬੜਾ ਸ਼ੌਕ ਹੈ, ਉਹ ਗਾਈਆਂ ਬੜੀਆਂ ਰੱਖਦੇ ਨੇ, ਇੱਕ ਉਹਦੇ ਘਰੋਂ ਮਾਈ ਜਿਹੜੀ ਹੈ ਨਾ ਉਹ ਘਰ ਵਿੱਚ ਸਾਬਣ ਨਹੀਂ ਲਾਉਂਦੀ, ਨਾ ਬੱਚਿਆਂ ਨੂੰ ਨਾ ਆਪ ਲਾਉਂਦੇ ਨੇ, ਘਰ ਵਿੱਚ ਔਲੇ ਪੀ ਕੇ ਰੱਖੇ ਨੇ, ਰੀਠੇ ਪੀ ਕੇ ਰੱਖੇ ਨੇ, ਸਰੋਂ ਪੀ ਕੇ ਰੱਖੀ ਹੈ। ਉਹ ਜ਼ਿਮੀਦਾਰ ਹੋ ਕੇ ਉਹ ਸਾਰੇ ਮੁੰਡੇ ਸ਼ਹਿਰ 'ਚ ਵੀ ਪੜ੍ਹਦੇ ਨੇ, ਸ਼ਹਿਰਾਂ 'ਚ ਹੀ ਰਹਿਣ ਵਾਲੇ ਅਤੇ ਪਿੰਡਾਂ 'ਚ ਹੀ ਰਹਿਣ ਵਾਲੇ ਉਹ ਸਾਬਣ ਤੋਂ ਬਿਨਾਂ ਬਚੇ ਨੇ। ਤੁਸੀਂ ਵੀ ਥੋੜ੍ਹਾ ਜਿਹਾ ਉਦਮ ਕਰੋ, ਸਾਰੇ ਹੀ ਥੋੜ੍ਹਾ ਜਿਹਾ ਇਸ ਗੱਲ ਤੋਂ ਪਰਹੇਜ਼ ਕਰੋ, ਸਾਨੂੰ ਕਿਸੇ ਨਾਲ ਕੰਮ ਨਹੀਂ, ਪਰ ਜਿਹੜਾ ਸਾਡਾ ਧਰਮ ਹੈ ਨਾ ਉਹਦੇ ਜੀਵਨ ਪੈਂਦਾ ਹੈ, ਰੋਜ਼ ਅਰਦਾਸ ਕਰੀਦੀ ਹੈ ਵੀ ਸੱਚੇ ਪਾਤਸ਼ਾਹ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਕਿਰਪਾ ਕਰੇ ਜਿਹੜੇ ਅੰਦਰਲੇ ਵਿਅਸਨ ਨੇ ਸਾਡੇ ਉਹ ਵੀ ਛੁੱਟਣ, ਅਤੇ ਪਰ ਬਾਹਰਲੀ ਜਿਹੜੀ ਚੀਜ਼ ਹੈ ਉਹ ਤਾਂ ਬਹੁਤ ਜ਼ਿਆਦਾ ਧਿਆਨ ਨਾਲ, ਇਹ ਕੋਈ ਔਖੀ ਗੱਲ ਨਹੀਂ ਨਾ ਹੈਗੀ ਵੀ ਤੁਸੀਂ ਸਾਬਣ ਨਾ ਲਓ ਅਤੇ ਸਰੋਂ ਨਾਲ ਇਸ਼ਨਾਨ ਕਰ ਲਓ, ਰੀਠਿਆਂ ਨਾਲ ਕਰ ਲਓ, ਸੋਡੇ ਨਾਲ ਕਰ ਲਓ, ਹੋਰ ਕਿਸੇ ਚੀਜ਼ ਨਾਲ ਕਰ ਲਓ। ਸੰਤ ਬਲਵੰਤ ਸਿੰਘ ਨਾਲ ਜਿਹੜਾ ਬਣਿਆ ਨਾਮਧਾਰੀ ਸਾਬਣ ਹੈ, ਉਹ ਮੈਨੂੰ ਇੱਕ ਗੱਲ ਯਾਦ ਆ ਗਈ ਹੈ, ਲੁਧਿਆਣੇ ਇੱਕ ਦੁਕਾਨ ਹੁੰਦੀ ਸੀ ਨਿਰਮਲ ਸਿੰਘ ਆਪਣਾ ਨਾਮਧਾਰੀ ਸਿੰਘ ਸੀ, ਉਹ ਫਲਾਂ ਦੀ ਦੁਕਾਨ ਸੀ, ਉਹਦੇ ਨਾਲ ਇੱਕ ਰਾਲਾ ਸਵਾਮੀ ਦੀ ਦੁਕਾਨ ਸੀ, ਅਤੇ ਉੱਥੋਂ ਇੱਕ ਆਦਮੀ ਫਲ ਲਵੇ ਅਤੇ ਉਹ ਦੂਜੀ ਦੁਕਾਨ ਨਾਲੋਂ ਰੁਪਈਆ ਮਹਿੰਗਾ ਵੇਚੇ ਫਲ ਅਤੇ ਉਹ ਲਈ ਜਾਵੇ, ਤਾਂ ਉਹਨੂੰ ਕਿਸੇ ਨੇ ਆਖਿਆ ਤੂੰ ਉਹਦੇ ਨਾਲ ਦੀ ਦੁਕਾਨ 'ਤੇ ਇੱਕ ਰੁਪਈਆ ਤੂੰ ਘੱਟ ਪੈਸੇ ਤੂੰ ਮਿਲਦਾ, ਤੂੰ ਉਹਨਾਂ ਕੋਲ ਕਿਉਂ ਨਹੀਂ ਲੈਂਦਾ? ਉਹ ਕਹਿੰਦਾ ਮੈਂ ਰਾਲਾ ਸਵਾਮੀ ਹਾਂ ਅਤੇ ਇਹ ਰਾਲਾ ਸਵਾਮੀ ਦੀ ਦੁਕਾਨ ਹੈ, ਇਹ ਰੁਪਈਏ ਮੈਨੂੰ ਹੀ ਆ ਜਾਣੇ ਨੇ, ਮੈਂ ਇਸ ਵਾਸਤੇ ਇੱਥੋਂ ਮਹਿੰਗੇ ਵੀ ਲੈ ਕੇ ਠੀਕ ਸਮਝਦਾ। ਸੋ ਇਸ ਪਾਸੇ ਤੁਸੀਂ ਵੀ ਧਿਆਨ ਕਰੋ ਭਈ, ਜਦੋਂ ਇਹ ਕਈ ਵਾਰ ਇਸ ਤਰ੍ਹਾਂ ਗੱਲ ਹੋ ਜਾਂਦੀ, ਜਦੋਂ ਇਸ ਸਟੇਜ ਤੋਂ ਗੱਲ ਕੀਤੀ ਜਾਵੇ ਨਾ, ਫਿਰ ਉਹ ਬੜ ਸਮਝਦੇ ਨੇ ਵੀ ਇਹ ਜਿਹੜੀ ਗੱਲ ਨੇ ਇਹਦੇ ਵਿੱਚ ਬੜਾ ਵੱਡਾ ਨੁਕਸਾਨ ਹੋਣਾ ਵੀ ਸਾਡੇ ਲਈ ਜਿਹੜੀ ਸਾਡੇ ਵਾਸਤੇ ਕਰਦੇ ਨੇ। ਤੁਸੀਂ ਇਸ ਪਾਸੇ ਧਿਆਨ ਆਪਣਾ ਕੇਂਦਰਿਤ ਕਰੋ ਅਤੇ ਇਹ ਸਾਬਣ ਜਿਹੜੇ ਨੇ ਠੀਕ ਸਾਬਣ ਲਾਓ, ਠੀਕ ਰਾਹ 'ਤੇ ਚੱਲੋ, ਸਣੇ ਕਿ ਅਸੀਂ ਇਸ਼ਨਾਨ ਕਰਿਆ ਕਰੋ, ਇੱਕ ਇੱਕ ਘੰਟਾ ਨਾਮ ਸਿਮਰਨ ਸਾਰੇ ਕਰਿਆ ਕਰੋ, ਸਿਨੇਮਾ ਨਾ ਵੇਖਿਆ ਕਰੋ, ਇਹੋ ਜਿਹੀਆਂ ਗੱਲਾਂ ਇੱਥੇ ਛੱਡ ਜਾਇਆ ਕਰੋ ਆ ਕੇ। ਅਗਲੇ ਸਾਲ ਦੇ ਨਿਤਨੇਮ ਵਾਸਤੇ ਹੁਣ ਤੋਂ ਤਿਆਰੀ ਕਰੋ, ਇੱਥੇ ਆ ਟੋਟੀਆਂ ਵਾਲੇ ਰਹਿੰਦੇ ਨੇ, ਹੋਰ ਕਈ ਪਰਿਵਾਰ ਨੇ ਸਾਡੇ ਨਾਮਧਾਰੀ, ਉਹ ਆਏ ਹੀ ਨਹੀਂ ਇੱਥੇ, ਪ੍ਰਯੋਗ 'ਚ ਲੱਗੇ ਹੀ ਨਹੀਂ ਆ ਕੇ, ਉਹਨਾਂ ਨੂੰ ਬੜੇ ਘਰਾਂ ਦੇ ਕੰਮ ਰਹੇ ਨੇ, ਅਤੇ ਜਿਨ੍ਹਾਂ ਨੇ ਇੱਥੇ ਆ ਮੇਲਾ ਕੀਤਾ ਹੈ ਇਹ ਇਹਨਾਂ ਨੂੰ ਵੇਲ ਪਤਾ ਨਹੀਂ ਕਿਸ ਤਰ੍ਹਾਂ ਲੱਗ ਗਿਆ, ਟੇਡੇ ਇਹਨਾਂ ਨੂੰ ਵੀ ਲੱਗੇ ਨੇ, ਜ਼ਮੀਨਾਂ ਇਹਨਾਂ ਦੀਆਂ ਵੀ ਹੈਗੀਆਂ ਨੇ, ਪਾਣੀ ਲਾਉਂਦੇ ਨੇ, ਸਾਰਾ ਕੁਝ ਕਰਦੇ ਨੇ। ਥੋੜ੍ਹਾ ਜਿਹਾ ਇਸ ਪਾਸੇ ਅਗਲੇ ਸਾਲ ਵਾਸਤੇ ਤੁਸੀਂ ਆਪਣੇ ਜ਼ਿਲ੍ਹੇ ਵਾਲੇ ਜਾਂ ਹੋਰ ਵੀ ਜਿਹੜੇ ਤੁਹਾਡੇ ਸੰਗੀ ਸਾਥੀ ਨੇ ਉਹਨਾਂ ਨੂੰ ਤਿਆਰ ਕਰੋ ਇਸ ਗੱਲ ਲਈ ਵੀ ਅਗਲਾ ਨਿਤਨੇਮ ਜਿਹੜਾ ਨਾ ਉਹ ਵੱਧ ਤੋਂ ਵੱਧ ਨਾਮਧਾਰੀ ਸਿੰਘ ਉੱਥੇ ਪਹੁੰਚ ਕੇ ਜਿੱਥੇ ਵੀ ਹੋਵੇ ਉਹ ਹੋਲੇ ਦੇ ਨੇੜੇ ਤੇੜੇ ਦੱਸਿਆ ਜਾਏਗਾ, ਅਤੇ ਉਹ ਆਪਣੀ ਤਿਆਰੀ ਕਰਨ ਇਸ ਗੱਲ ਦੀ ਵੀ ਮਾਈਆਂ ਵੀ ਅਤੇ ਸਿੰਘ ਵੀ ਜਿੰਨਾ ਵੱਧ ਤੋਂ ਵੱਧ ਭਜਨ ਬਾਣੀ ਹੋ ਸਕੇ। ਜਿਸ ਤਰ੍ਹਾਂ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਵੀ ਥਾਲੀ 'ਚ ਕੜਾਹ ਪ੍ਰਸ਼ਾਦ ਪਾ ਕੇ ਰੱਖਿਆ ਹੋਵੇ ਤਿਆਰ ਕਰਕੇ ਅਤੇ ਉਹ ਨਾ ਛਕਿਆ ਜਾਵੇ ਤਾਂ ਫਿਰ ਉਹਦੇ ਵਾਸਤੇ ਆਪਣੀ ਕਰਮਹੀਣਤਾ ਹੀ ਹੁੰਦੀ ਹੈ। ਸੋ ਤਿਆਰੀ ਸਾਰੀ ਨਾਮ ਸਿਮਰਨ ਵਾਸਤੇ, ਪ੍ਰਸ਼ਾਦਾ ਪਾਣੀ ਤੁਸੀਂ ਉੱਥੋਂ ਛਕਣਾ, ਤੁਹਾਨੂੰ ਕਿਸੇ ਗੱਲ ਦਾ ਫਿਕਰ ਨਹੀਂ। ਸੋ ਇਸ ਵਾਸਤੇ ਤੁਸੀਂ ਅਗਲੇ ਸਾਲ ਦੀ ਤਿਆਰੀ ਕਰੋ, ਨਿਮ ਧਿਆਨ ਦੀ ਤਿਆਰੀ ਕਰਦੇ ਨੇ ਮੁੰਡੇ, ਕਿੰਨਾ ਕਿੰਨਾ ਚਿਰ ਲਾਉਂਦੇ ਨੇ, ਤੁਸੀਂ ਆਪਣੀ ਇਸ ਗੱਲ ਦੀ ਤਿਆਰੀ ਕਰੋ ਵੀ ਅਗਲੇ ਸਾਲ ਆਪਣਾ ਬਹੁਤ ਸਾਰਿਆਂ ਨੇ ਨਾਮ ਸਿਮਰਨ ਇਕੱਠੇ ਹੋ ਕੇ ਕਰਨਾ, ਅਤੇ ਆਪਾਂ ਕੋਸ਼ਿਸ਼ ਕਰੀਏ ਵੀ ਘੱਟੋ ਘੱਟ 20,000 ਬੰਦਾ ਉੱਥੇ ਹੋਵੇ ਜਿਹੜਾ ਬੈਠਾ 8 ਘੰਟੇ ਨਾਮ ਸਿਮਰਨ ਕਰੇ ਰੋਜ਼, ਉਹ ਸਾਰਾ ਮਹੀਨਾ ਜਾਂ 20 ਦਿਨ ਜਿੰਨਾ ਵਕਤ ਹੁੰਦਾ, ਇਹ ਟੀਚਾ ਮਿਸਰਿਆ ਜਾਵੇ ਤਾਂ ਕੋਈ ਔਖਾ ਨਹੀਂ ਇਹ ਕਰ ਲੈਣਾ। ਸੋ ਤੁਹਾਨੂੰ ਜਿਹੜੀਆਂ ਗੱਲਾਂ ਦੱਸੀਆਂ ਨੇ ਤੁਸੀਂ ਉਹਨਾਂ ਦੇ ਉੱਤੇ ਧਿਆਨ ਕਰੋ। ਇੱਥੇ ਬੜੀ ਕਿਰਪਾ ਸਤਿਗੁਰਾਂ ਨੇ ਕੀਤੀ ਹੈ, ਇੱਥੋਂ ਵਾਲੇ ਸਿੰਘ ਜਿਹੜੇ ਨੇ ਉਹ ਪੱਕੀ ਵਰਨੀ, ਜਿਸ ਤਰ੍ਹਾਂ ਆਪਣੇ ਭੈਣੀ ਸਾਹਿਬ ਜੀਵਨ ਨਗਰ ਜਾਂ ਬੰਗਲੌਰ ਜਾਂ ਯੂਪੀ 'ਚ, ਯੂਪੀ ਜ਼ਮੀਨ ਵੇਚ ਦਿੱਤੀ ਹੈ ਪਰ ਵਰਨੀ ਨਹੀਂ ਵੇਚੀ, ਵਰਨੀ ਉੱਥੇ ਹੀ ਹੈ, ਅਤੇ ਜਿਨ੍ਹਾਂ ਨੇ ਜ਼ਮੀਨ ਲਈ ਹੈ ਭੈਣੀ ਸਾਹਿਬ ਵਾਲਿਆਂ ਨੇ ਆਖਿਆ ਵੀ ਵਰਨੀ ਅਸੀਂ ਚਲਾਵਾਂਗੇ, ਅਤੇ ਇਸ ਤਰ੍ਹਾਂ ਹੀ ਉਹ ਕਦੇ ਸ਼ੁਰੂ ਹੋ ਜਾਂਦੀ ਕਦੇ ਅੱਗੋਂ ਹਟ ਜਾਂਦੀ ਹੈ। ਹਜ਼ਾਰੀਬਾਗ ਵੀ ਕੋਸ਼ਿਸ਼ ਕੀਤੀ ਹੈ ਪਰ ਸਾਧ ਸੰਗਤ ਨੇ ਬਹੁਤ ਘੱਟ ਉੱਦਮ ਕਰਦੀ ਇਸ ਪਾਸੇ ਦਾ। ਸੋ ਤੁਸੀਂ ਹੁਣ ਇਹ ਵੇਖੋ ਭਈ ਪਿਛਲੀ ਨਸਲ ਦਾ ਤਾਂ ਸਾਡਾ ਕੀ ਫਰਕ ਪੈ ਗਿਆ। ਉੱਥੇ ਹੰਸਪਾਲ ਜੀ ਨੇ ਦੱਸਿਆ ਸੀ ਦਿੱਲੀ ਵਿੱਚ ਇੱਕ ਬਹਾਦਰ ਸਿੰਘ ਘੱਸਾ ਵਾਲਾ ਹੈਗਾ ਉਹ ਸਿਆਲਕੋਟ ਜ਼ਿਲ੍ਹੇ ਦਾ, ਅਤੇ ਉਹਦਾ ਉਹਦੇ ਘਰ ਗਏ ਮੁੰਡੇ ਲੜਕੇ ਮੰਗਦੇ ਫਿਰਦੇ ਸਨ ਛੋਟੇ ਬੱਚੇ ਵੀ ਸਾਡੇ ਸਕੂਲ 'ਚ ਤੁਸੀਂ ਬੱਚੇ ਪਾਓ ਤੇ ਉਹ ਬੱਚੇ ਠੀਕ ਰਹਿਣਗੇ। ਉੱਥੇ ਤੇ ਉਹਨੇ ਨਾ ਗੱਲ ਆਖੀ ਤੇ ਅਗਲੇ ਘਰ ਜਾ ਕੇ ਨਾ ਉਹਨੇ ਆਖਿਆ, ਉਹਨਾਂ ਨੇ ਉਹਦਾ ਮੁੰਡਾ ਉਹਦੇ ਕੋਲ ਮੇਰੇ ਖਿਆਲ ਮੰਨਦਾ ਨਹੀਂ ਸੀ, ਤੇ ਉਹਨਾਂ ਨੇ ਫਿਰ ਉਹਨੂੰ ਮਨਾ ਲਿਆ ਵੀ ਤੂੰ ਸਵੇਰੇ ਉੱਠਿਆ ਕਰਨਾ, ਇਸ਼ਨਾਨ ਕਰਿਆ ਕਰਨਾ, ਜਾਂ ਆਪਣੇ ਬੱਚੇ ਸਕੂਲ 'ਚ ਭੇਜਣੇ ਨੇ, ਬੱਚੇ ਸਕੂਲ 'ਚ ਭੇਜਣਾ। ਉਹ ਬਹਾਦਰ ਸਿੰਘ ਅਗਲੇ ਦੂਜੇ ਘਰ ਜਾ ਕੇ ਨਾ ਉਹਨਾਂ ਨੂੰ ਹੱਥ ਜੋੜ ਕੇ ਖਲੋ ਗਿਆ, ਆਉਂਦਾ ਆ ਤੁਸਾਂ ਮੇਰੇ 'ਤੇ ਬੜਾ ਪਰਉਪਕਾਰ ਕੀਤਾ, ਘਰ ਨਹੀਂ ਬੋਲਿਆ ਉਹ। ਜਿਹੜੀ ਘਰ 'ਚ ਬੱਚਿਆਂ ਨੂੰ ਕੋਈ ਆਖਣ ਦੀ ਹਿੰਮਤ ਨਹੀਂ, ਕਿਸੇ ਨੂੰ ਨਹੀਂ ਆਖ ਸਕਦੇ ਮੇਰਾ ਦੇ ਬੱਚਿਆਂ ਨੂੰ ਸੌਰਵ, ਇਸ ਤਰ੍ਹਾਂ ਨਹੀਂ ਗੱਲ ਬਣ ਜਾਂਦੀ ਹੈ। ਪਰ ਦੂਸਰੇ ਘਰ ਜਾ ਕੇ ਉਹਨੇ ਆਖਿਆ ਮੇਰੇ 'ਤੇ ਵੱਡਾ ਪਰਉਪਕਾਰ ਕੀਤਾ ਤੁਸਾਂ, ਵੀ ਮੇਰੇ ਬੱਚੇ ਅੱਗੋਂ ਤੁਸੀਂ ਸਿੱਖੀ ਵਾਲੇ ਪਾਸੇ ਲਾਏ। ਸੋ ਥੋੜ੍ਹੇ ਹੌਲੀ ਹੌਲੀ ਕਰਦੇ ਰਹੀਏ ਨਾ, ਅਤੇ ਫਿਰ ਕੰਮ ਠੀਕ ਰਹਿੰਦਾ। ਜਦੋਂ ਇੱਕਦਮ ਬੱਚੇ ਹਰੀ ਸਿੰਘ ਵਡਾਣੇ ਵਾਲਾ ਤੁਸੀਂ ਬਹੁਤ ਸਾਰੇ ਜਾਣਦੇ ਹੋ, ਉਹਦਾ ਲੜਕਾ ਛੋਟਾ ਜਗੀਰ ਸਿੰਘ, ਉਹ ਪੜ੍ਹਦਾ ਸੀ ਕਾਲਜ ਵਿੱਚ, ਕਾਲਜ ਪੜ੍ਹਦਿਆਂ ਪੜ੍ਹਦਿਆਂ ਉਹਨੇ ਪੱਗ ਟੇਢੀ ਕਰ ਲਈ, ਨਾਲੇ ਰੰਗਦਾਰ ਬੰਨ ਲਈ। ਹਰੀ ਸਿੰਘ ਮੈਨੂੰ ਆਉਂਦਾ ਇਹ ਮੇਰੇ ਆਖੇ ਹਟਦਾ ਨਹੀਂ ਗਾ, ਮੈਂ ਇੱਕ ਕੰਮ ਕਰ ਇਹਨੂੰ ਕਾਲਜ 'ਚੋਂ ਹਟਾ ਲਿਆ। ਉਹਨੂੰ ਸਾਹ ਸਾਹ ਜੀ ਕਾਲਜ 'ਚੋਂ ਉਹਨੇ ਹਟਾ ਲਿਆ, ਉਹਨੇ ਪੱਗ ਸਿੱਧੀ ਕਰ ਲਈ, ਫਿਰ ਮੁੜ ਕੇ ਪੜ੍ਹ ਵੀ ਗਿਆ। ਤਰਲੋਕ ਸਿੰਘ ਇੱਥੇ ਮੰਡੀ ਤੋਂ ਆਇਆ ਹੋਇਆ, ਤਰਲੋਕ ਸਿੰਘ ਦਾ ਲੜਕਾ, ਉਹ ਆਖੇ ਮੈਂ ਪੈਂਟ ਅਤੇ ਬੁਸ਼ਰਟ ਪਾਉਣੀ ਆ। ਤਰਲੋਕ ਸਿੰਘ ਨੇ ਆਖਿਆ ਵੀ ਇਹ ਨਹੀਂ ਪਾਉਣੀ, ਉਹਨੇ ਆਖਿਆ ਨਹੀਂ ਪਾਉਣੀ, ਮੈਂ ਰੋਟੀ ਨਹੀਂ ਖਾਣੀ। ਉਹਨੇ ਆਖਿਆ ਨਹੀਂ ਖਾਣੀ, ਨਾ ਖਾ ਆਪੇ, ਤੈਨੂੰ ਭੁੱਖ ਲੱਗਣੀ, ਮੈਨੂੰ ਥੋੜ੍ਹੀ ਲੱਗਣੀ ਹੈ, ਦੋ ਦਿਨ ਖਾਏਗਾ, ਚਾਰ ਦਿਨ ਖਾਏਗਾ, ਆਪੇ ਖਾਏਗਾ। ਇਹ ਇੱਕ ਬੈਰੀਅਰ ਜਿਹੜਾ ਪਾਸ ਕਰਨਾ, ਨਹੀਂ ਇੱਥੋਂ ਫਿਰ ਮੁੰਡਾ ਜੀ ਹੁਣ ਫਿਰ ਰੋਟੀ ਛੱਡ ਗਿਆ ਸੀ, ਮੈਂ ਹੁਣ ਕੀ ਕਰਦਾ। ਅਤੇ ਮੁੰਡਾ ਘਰ ਨੂੰ ਆਖੇਗਾ ਮੈਂ ਰੋਟੀ ਛੱਡ ਦਿੰਦਾ, ਮੈਂ ਘਰ ਨੂੰ ਅੱਗ ਲਾਉਣੀ, ਜੇ ਤੁਸੀਂ ਮੇਰੇ ਘਰ ਨੂੰ ਅੱਗ ਨਹੀਂ ਨਾ ਲਾਉਣ ਦੇਣੀ, ਮੈਂ ਰੋਟੀ ਛੱਡ ਦਿਆਂਗਾ। ਫਿਰ ਵੇਖ ਲਾਂਗੇ ਵੀ ਕਿਸ ਤਰ੍ਹਾਂ ਤੁਸੀਂ ਮੁੰਡੇ ਨੂੰ ਇਜਾਜ਼ਤ ਦੇ ਦਿਓਗੇ ਵੀ ਰੋਟੀ ਤੂੰ ਅੱਗ ਲਾ ਲਾ ਘਰ ਨੂੰ। ਅੱਗ ਘਰ ਨੂੰ ਲੱਗ ਜਾਏ ਤਾਂ ਬਚਾਅ ਹੋ ਜਾਂਦਾ, ਪਰ ਜੇ ਬੱਚੇ ਵਿਗੜ ਗਏ ਨਾ ਫਿਰ ਕੋਈ ਬਚਾਅ ਨਹੀਂ। ਤਕੜੇ ਹੋ ਕੇ ਉੱਦਮ ਕਰੋ, ਆਪਣੇ ਬੱਚਿਆਂ ਨੂੰ ਬੱਚੀਆਂ ਨੂੰ ਪਹਿਰਾਵੇ ਠੀਕ ਰਖਾਓ, ਸਿਨਮਿਆਂ ਤੋਂ ਬਚਾਓ, ਜਿੰਨਾ ਬਚਾ ਲਓਗੇ ਉਨਾ ਆਪਣੇ। ਇਹ ਬੱਚੇ ਕਾਹਦੇ ਵਾਸਤੇ ਨੇ? ਆਪਣੇ ਨਿਸ਼ਾਨ ਕਾਇਮ ਰੱਖਣ ਵਾਸਤੇ, ਅਤੇ ਨਿਸ਼ਾਨ ਹੀ ਨਾ ਕਾਇਮ ਰਿਹਾ ਤਾਂ ਫਿਰ ਬੱਚੇ ਦਾ ਕੀ ਫਾਇਦਾ ਹੋਇਆ। ਸੋ ਮੈਂ ਤੁਹਾਡੇ ਕੋਲ ਇੰਨੀਆਂ ਗੱਲਾਂ ਕਰਨੀਆਂ ਸਨ।